ਸੀ ਪਰ ਚੜ੍ਹਨੀ ਇੱਥੇ ਹੀ ਲੱਗਣਾ ਪਊਗਾ ਕਿਉਂਕਿ ਇਹਦੇ ਥਰੂ ਮਿਲਣੀ ਹੈ ਬਾਣੀ ਬਾਣੀ ਸਤਿਗੁਰ ਦੇ ਥਰੂ ਮਿਲਣੀ ਹੈ ਸਤਿਗੁਰ ਦੇ ਨਾਮ ਪਾਇਆ ਜਾਣਾ ਨਾਮ ਸਤਿਗੁਰ ਨੂੰ ਮਿਲਣਾ ਇੱਥੋਂ ਹੀ ਸੁਣਨਾ ਤੈਨੂੰ ਟੀਵੀ ਨਾਲ ਕੰਨ ਲਾਉਣਾ ਹੀ ਪੈਣਾ ਤਾਂ ਸੁਣਨਾ ਬਿਨਾਂ ਟੀਵੀ ਤਾਂ ਕੋਈ ਨੀ ਸੁਣਦਾ ਡਾਇਰੈਕਟ ਕਿਸੇ ਨੂੰ ਨੀ ਸੁਣਦਾ
ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤੀ ਨਾ ਪਾਏ
ਨਾਨਕ ਕਹਿੰਦਾ ਵਿਚਾਰ ਕੇ ਦੇਖ ਲਓ ਸਤਿਗੁਰ ਬਿਨਾਂ ਮੁਕਤੀ ਨਹੀਂ ਮਿਲਦੀ ਕਿਸੇ ਨੂੰ ਨਾ ਮਿਲਿਆ ਨਾ ਮਿਲੂਗੀ
ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ
ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਦੇਖੋ ਇੱਥੇ ਸਤਿਗੁਰੂ ਕੇ ਪਿਆਰੇ ਹੋ ਪਰਮੇਸ਼ਰ ਦੇ ਪਿਆਰੇ ਨੇ ਉਹ ਪਰਮੇਸ਼ਰ ਸਾਰਿਆਂ ਨੂੰ ਪਿਆਰ ਕਰਦਾ ਨਾ ਸਿੱਖ ਸਾਰੇ ਪਰਮੇਸ਼ਰ ਉਹ ਰੱਖਾ ਹੋਈ ਹੈ ਸਭ ਦਾ ਖਾਣ ਪੀਣ ਨੂੰ ਉਸੇ ਸਗਲ ਕੀ ਚਿੰਤਾ ਜਸਵਨ ਮਾਹੀ ਪਿਆਰੇ ਨੇ ਤਾਂ ਹੀ ਚਿੰਤਾ ਨਾ ਸਤਿਗੁਰੂ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਇਹ ਗੁਰੂ ਕੇਰੀ ਬਾਣੀ ਹੈ ਇਹ ਪਰਮੇਸ਼ਰ ਦੀ ਬਾਣੀ ਹੈ ਅਸਲ ਚ
ਬਾਣੀਆਂ ਸਰ ਬਾਣੀ
ਉਹ ਬੁਲਾਏ ਜੀ ਦੇਖੋ ਬਾਣੀ ਦਾ ਗਾਵੋ ਗੁਰੂ ਕੇਰੀ ਪਰਮੇਸ਼ਰ ਦੀ ਬਾਣੀ ਹੈ ਜਿਹਨੇ ਲਿਖੀ ਬੋਲੀ ਉਹਦੀ ਨੀ ਆਪਣੀ ਨੀ ਕਹਿ ਰਹੇ ਮੇਰੀ ਹੈ ਆਪਣੀ ਨੀ ਕਹਿ ਰਹੇ ਮੇਰੀ ਬਾਣੀ ਦਾ ਗਾਵੋ ਗੁਰੂ
ਕੇਰੀ ਬਾਣੀਆਂ ਸਰ ਬਾਣੀ
ਬਾਣੀਆਂ ਸਰ ਬਾਣੀ ਜਿੰਨੀਆਂ ਵੀ ਬਾਣੀਆਂ ਲਿਖੀ ਉਹਨਾਂ ਦੇ ਸਭ ਤੋਂ ਸ੍ਰੇਸ਼ਟ ਹੈ ਉੱਚੀ ਅਵਸਥਾ ਦੀ
ਜਿਨ ਕੋ ਨਜ਼ਰ ਕਰਮ ਹੋਵੇ ਹਿਰਦੇ ਇਤਨਾ ਸਮਾਨ
ਜਿਹਨਾਂ ਤੇ ਨਜ਼ਰ ਕਰਮ ਹੋਵੇ ਨਾ ਕਿਰਪਾ ਹੀ ਹੋ ਜਾਵੇ ਭੁੱਖ ਵੀ ਹੋਵੇ ਉਹਨਾਂ ਦੇ ਹਿਰਦੇ ਚ ਸਮਾਉਂਦੀ ਜਾਣੀ ਇੱਕ ਨਜ਼ਰ ਕਰਮ ਦੀ ਵੀ ਗੱਲ ਹੈ ਜਿਹਦੇ ਹਿਰਦੇ ਸਮਾ ਜਾਵੇ ਕਹਿੰਦੇ ਹੋਏ ਸਮਝ ਲਓ ਜਿਹਦੇ ਹਿਰਦੇ ਸਮਾ ਗਏ ਉਹ ਤੇ ਕਿਰਪਾ ਹੈਗੀ ਉਹ ਨੀ ਪਤਾ ਲੱਗਦਾ ਹੁੰਦਾ ਕਿਰਪਾ ਦਾ ਕਿਰਪਾ ਦਾ ਕੀ ਪਤਾ ਲੱਗੂਗਾ ਜਿਹਦੇ ਸਮਾ ਰਹੀ ਹੈ ਉਹ ਤੇ ਕਿਰਪਾ ਹੈਗੀ ਹੈ ਇਹ ਮੰਨ ਲਵੇ ਉਹ ਹਿਰਦੇ ਤੇ ਨਾ ਸਮਾਣੀ
ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ
ਪੀਵੋ ਅੰਮ੍ਰਿਤ ਅੰਮ੍ਰਿਤ ਪੀਂਦੇ ਰਹੋ ਜੇ ਕਿਰਪਾ ਹੈਗੀ ਹੈ ਰਹੋ ਸਦਾ ਰਹੋ ਹਰ ਰੰਗ ਹਰ ਦੇ ਰੰਗ ਦੇ ਵਿੱਚ ਰੰਗੇ ਰਹੋ ਨਾਮ ਦੇ ਰੰਗ ਚ ਰੰਗੇ ਰਹੋ ਸਦਾ
ਜਪਿਓ ਸਾਰੰਗ ਪਾਣੀ
ਐ ਜਪਿਓ ਜਿਵੇਂ ਸਾਰੰਗ ਜਿਵੇਂ ਬਬੀਹਾ ਹਰ ਵਕਤ ਪਾਣੀ ਪਾਣੀ ਕਰਦਾ ਨਾ ਐ ਨਾਮ ਏ ਨਾਮ ਕਿਹੋ ਇਸੇ ਦੀ ਭੁੱਖ ਰੱਖਿਓ ਜਪਿਓ ਸਾਰੰਗ ਪਾਣੀ
ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
ਹਾਂ ਸਦਾ ਇਹੀ ਗਾਇਓ ਇਹ ਸੱਚੀ ਬਾਣੀ ਹੈ ਆਖਰ ਕਹਿੰਦੇ ਨੇ ਕਹੇ ਨਾਨਕ ਸਦਾ ਗਾਵੋ ਸਦਾ ਇਹੀ ਗਾਉਂਦੇ ਰਹੋ ਇਹ ਸੱਚੀ ਬਾਣੀ ਹੈ ਇਸੇ ਦਾ ਜਾ ਇਸੇ ਨੂੰ ਸਮਝਿਓ ਇਸੇ ਦਾ ਜਾਪ ਕਰਿਓ ਇਸੇ ਦਾ ਰਟਣ ਨਾ ਕਰਿਓ ਇਹਦਾ ਵਿਚਾਰ ਕਰਿਓ ਜਪਣਾ ਵਿਚਾਰ ਕਰਨ ਨੂੰ ਕਹਿੰਦੇ ਨੇ ਗਾਉਣਾ ਵੀ ਵਿਚਾਰ ਕਰਨਾ ਨਹੀਂ ਹੁੰਦਾ ਕੀਰਤਨ ਕਰਨਾ ਨਹੀਂ ਹੁੰਦਾ ਗਾਉਣਾ ਗਾਉਣਾ ਮਤਲਬ ਹੈ ਬਾਜੇ ਨਾਲ ਨਹੀਂ ਹੁੰਦਾ ਗਾਉਣਾ ਜਿਵੇਂ ਕੀਰਤਨ ਕਹਿੰਦੇ ਨੇ ਗਾਉਣਾ ਵੀ ਹੁੰਦਾ ਅੰਦਰ ਸਾਡਾ ਜਿਹੜਾ ਹੈ ਨਾ ਜਦ ਕਦਰ ਕਰਦਾ ਨਾ ਕਿਸੇ ਚੀਜ਼ ਦੀ ਸ੍ਰੇਸ਼ਟ ਬੰਦਾ ਉਹ ਗਾਉਂਦਾ ਹੀ ਆਉਂਦਾ ਉਹਦੀ ਕਦਰ ਕਰਦਾ
ਸਤਿਗੁਰੂ ਬਿਨਾ ਹੋਰ ਕੱਚੀ ਹੈ
ਬਾਣੀ ਜਦ ਬਾਰਿਸ਼ ਪੈਂਦੀ ਹੈ ਨਾ ਬਾਰਿਸ਼ ਉਹਨਾਂ ਇਲਾਕਿਆਂ ਚ ਜਿੱਥੇ ਵੀ ਦੀ ਬਹੁਤ ਲੋੜ ਹੁੰਦੀ ਹੈ ਆਮ ਪਬਲਿਕ ਦੇ ਮਨ ਦੇ ਵਿੱਚ ਬਾਰਿਸ਼ ਦੀ ਬਹੁਤ ਕਦਰ ਹੁੰਦੀ ਹੈ ਬਹੁਤ ਭਲਾ ਹੁੰਦਾ ਨਾ ਪਬਲਿਕ ਦਾ ਬਸ ਇਹੋ ਜਿਹੀ ਗੱਲ ਹੈ ਕਿਉਂਕਿ ਭਲਾ ਕਰਦੀ ਹੈ ਵਿੱਚ ਬਹੁਤ ਭਲਾ ਹੋ ਰਿਹਾ ਹੈ ਸ਼ਾਂਤੀ ਮਿਲ ਰਹੀ ਹੈ ਇਸ ਕਰਕੇ ਉਹ ਗਾਣ ਦੇ
ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ
ਸਤਿਗੁਰੂ ਦੇ ਬਿਨਾਂ ਜਿੰਨੀਆਂ ਵੀ ਬਾਣੀਆਂ ਨੇ ਹੋਰ ਸਤਿਗੁਰੂ ਲਫ਼ਜ਼ ਹੈ ਪਰਮੇਸ਼ਰ ਦੀ ਬੋਲੀ ਹੋਈ ਜਿਹੜੀ ਬੁਲਾਈ ਹੋਈ ਬਾਣੀ ਹੈ ਨਾ ਕਿਸੇ ਮੁੱਦੇ ਤੋਂ ਉਹ ਸਤਿਗੁਰੂ ਦੀ ਬਾਣੀ ਹੈ ਸਤਿਗੁਰੂ ਹਮੇਸ਼ਾ ਜਿਹੜਾ ਗੁਰੂ ਹੈ ਇਹ ਉਹਦੀ ਬਾਣੀ ਹੈ ਹੋਰ ਕੱਚੀ ਹੈ ਬਾਕੀ ਸਭ ਬਾਣੀ ਕੱਚੀ ਹੈ
ਬਾਣੀ ਤਾਂ ਕੱਚੀ ਸਤਿਗੁਰੂ ਵਾਜੋ
ਹੋਰ ਕੱਚੀ ਬਾਣੀ ਹੈ ਸਾਰੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕੋਈ ਹੋਰ ਗੱਲ ਹੈ ਜਿਹੜੀ ਉਹ ਸਭ ਕੱਚੀ ਹੈ ਕਹਿੰਦੇ ਕੱਚੇ ਸੁਣਦੇ ਕੱਚੇ
ਕੱਚੀ ਆਂਖ
ਕੱਚੀ ਆਂਖ ਬਖਾਣੀ ਗੁਰਦਾਸ ਦੀਆਂ ਜਿਹੜੀਆਂ ਵਾਰਾਂ ਨੇ ਉਹਨੇ ਕਿਤੇ ਵੀ ਗੁਰਦਾਸ ਨੇ ਨਹੀਂ ਲਿਖਿਆ ਵੀ ਮੈਨੂੰ ਉਹ ਬੁਲਾਇਆ ਮੈਂ ਬੋਲ ਦੂ ਔਰ ਇਹ ਸਟੈਂਡਰਡ ਦੀ ਹੋਈ ਨਹੀਂ ਗੁਰਮਤ ਤੋਂ ਬਹੁਤ ਕੁਛ ਖਿਲਾਫ ਹੈ ਉਹਦੇ ਵਿੱਚ ਔਰ ਕੱਚੀ ਬਾਣੀ ਉਹਦਾ ਪ੍ਰਚਾਰ ਵੀ ਬੜੀ ਸ਼ਰਾਰਤ ਨਾਲ ਕੀਤਾ ਗਿਆ ਵੱਡੀ ਸ਼ਰਾਰਤ ਸੀ ਉਹਦਾ ਪ੍ਰਚਾਰ ਜਦੋਂ ਅਰਥ ਆਉਣਗੇ ਆਪੇ ਪਤਾ ਲੱਗ ਜੂਗਾ ਵੀ ਉਹਦੇ ਚ ਕੀ ਸੀ ਆਪਾਂ ਵਿਰੋਧੀ ਗੱਲਾਂ ਨੇ ਭਗਤਾਂ ਦੀਆਂ ਉਹ ਰਤਨਾਵਲੀ ਹੈ ਕੁੱਜੀ ਲਿਖ ਦਿੱਤਾ ਇਹ ਕਰਤਾ ਉਹ ਕਰਤਾ ਬਸ ਵੱਡੀ ਸ਼ਰਾਰਤ ਕੀਤੀ ਸੀ ਵੱਡਾ ਹਮਲਾ ਕੀਤਾ ਸੀ ਉਸ ਦੌਰਾਨ ਚ ਇਹਨਾਂ ਨਾਲ ਮਿਲ ਕੇ ਰਿਆਸਤ ਵਾਲਿਆਂ ਨੂੰ ਜਿਹੜੇ ਰਾਜੇ ਸੀ ਰਣਜੀਤ ਸਿੰਘ ਉਹਨਾਂ ਨੂੰ ਬਈ ਬਿਲਕੁਲ ਇਸ ਤਰੀਕੇ ਨਾਲ ਖਤਮ ਕਰ ਦੋ ਇਹਨੂੰ ਸਿੱਖੀ ਨੂੰ ਖਤਮ ਮੁੜ ਕੇ ਉੱਠੂ ਨੀ ਮੁੜ ਕੇ ਇਹਦਾ ਪਤਾ ਲੱਗਣਾ ਹੀ ਨੀ ਕਿਸੇ ਨੂੰ ਉਹ ਆਪਣੇ ਆਲੇ ਖਤਮ ਕਰਕੇ ਅਸੀਂ ਐਵੇਂ ਰੌਲਾ ਪਾਈ ਜਾਂਦੇ ਹਾਂ ਵਿਚਾਰਧਾਰਾ ਵੈਸੇ ਆਪਾਂ ਵਿਰੋਧੀ ਗੱਲਾਂ ਨੇ ਸਾਡੀਆਂ ਵਿਚਾਰਧਾਰਾ ਦੀਆਂ ਪ੍ਰਚਾਰ ਦੀਆਂ ਆਪਾਂ ਵਿਰੋਧੀ ਗੱਲਾਂ ਨੇ ਸਾਰੀਆਂ ਜਿਵੇਂ ਹਿੰਦੂ ਮਤ ਦੀਆਂ ਪ੍ਰਚਾਰਧਾਰਾ ਉਹੀ ਜੋ ਸਾਡੀ ਹੁਣ ਖੋਜ ਤੋਂ ਪਤਾ ਲੱਗੂਗਾ ਅਸਲੀ ਗੱਲ ਕੀ ਹੈ ਹਾਂਜੀ
ਹਰ ਹਰ ਨਿਤ ਕਰੈ ਰਸਨਾ ਕਹਿਆ ਕਛੁ ਨ ਜਾਣੀ
ਹਰ ਹਰ ਨਿਤ ਕਰੈ ਰਸਨਾ ਰਸਨਾ ਜਿਹੜੀ ਹੈਗੀ ਹੈ ਰਸਨਾ ਕੀ ਹੈ ਆਤਮਾ ਰਸਨਾ ਹੈ ਆਪਣੇ ਆਪ ਚ ਉਹੀ ਕਰੂਗੀ ਔਰ ਕੌਣ ਕਰੂਗੀ ਜੀਵ ਕਰੂਗੀ ਜੀਵ ਨੀ ਕਰਦੀ ਜੀਵ ਤਾਂ ਜੋ ਰਸਨਾ ਕਰੂ ਉਹੀ ਕਰਦੀ ਹੈ ਜੀਵ ਤਾਂ ਬੋਲੇ ਬਿਨਾਂ ਚਾਹੇ ਰਸਨਾ ਹੀ ਬੋਲਦੀ ਰਹੇ ਆਤਮਾ ਹੀ ਰਸਨਾ ਹੈ ਆਪੇ ਰਸ ਆਤਮਾ ਹੀ ਲੈਂਦੀ ਹੁੰਦੀ ਹੈ
ਹਰ ਨਿਤ ਕਰੇ ਰਸਨਾ ਕਹਿਆ ਕਛੁ ਨ ਜਾਣੀ
ਕਹਿਆ ਕਛੁ ਨ ਜਾਣੀ ਹਰ ਹਰ ਨਿਤ ਕਰੇ ਰਸਨਾ ਰਸਨਾ ਹਰ ਹਰ ਦਾ ਹੀ ਜਾਪ ਕਰੇ ਹਰ ਹਰ ਹੀ ਮੰਗੇ ਕਹਿਆ ਕਛੁ ਨ ਜਾਣੀ
ਚਿੱਤ ਜਿਨ ਕਾ ਹਿਰਲਿਆ ਮਾਇਆ ਬੋਲਣ ਪੈਰਵਾਣੀ
ਪਰ ਜਿਨ੍ਹਾਂ ਦਾ ਚਿੱਤ ਮਾਇਆ ਨੇ ਹਰਿਆ ਹੋਇਆ ਅਜਿਬ ਸਾਡਾ ਹਰਿਆ ਹੋਇਆ ਸਿੱਖਾਂ ਦਾ ਬੋਲਣ ਪੈਰਵਾਣੀ ਉਲਟ ਫੁਲਟ ਗੱਲਾਂ ਕਰ ਰਹੇ ਨੇ ਉਹ ਗੁਰਬਾਣੀ ਦੇ ਅਰਥ ਤੇ ਪਲਟਾ ਤੇ ਉਹਨਾਂ ਨੇ
ਚਿੱਤ ਜਿਨ ਕਾ ਹਿਰਲਿਆ ਮਾਇਆ
ਮਾਇਆ ਨੇ ਹਿਰਲਿਆ ਨਾ ਰਾਜ ਕਰੇਗਾ ਖਾਲਸਾ ਹੋ ਗਿਆ ਨਾ ਉਹਨਾਂ ਦਾ ਪ੍ਰਚਾਰ ਬਿਲਕੁਲ ਗੁਰਬਾਣੀ ਦੇ ਉਲਟ ਹੋ ਜੂਗਾ ਬੋਲਣ ਪੈਰਵਾਣੀ
ਕਹੇ ਨਾਨਕ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ
ਕਹੇ ਨਾਨਕ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ ਨਾਨਕ ਕਹਿੰਦਾ ਸਤਿਗੁਰੂ ਦੇ ਬਿਨਾ ਹੋਰ ਸਭ ਬਾਣੀ ਕੱਚੀ ਹੁੰਦੀ ਹੈ ਸਤਿਗੁਰੂ ਦੀ ਬਾਣੀ ਜਿਹੜੀ ਹੈ ਉਹ ਸੱਚੀ ਹੈ ਔਰ ਪੱਕੀ ਹੈ ਉਹ ਆਤਮਾ ਦੀ ਆਤਮ ਦਰਸ਼ਨ ਕਰਾਉਂਦੀ ਹੈ ਆਤਮਾ ਨਾਲ ਸੰਬੰਧਿਤ ਹੈ ਆਤਮਾ ਨਾਲੇ ਜੋੜਦੀ ਹੈ ਸੰਬੰਧ ਆਤਮ ਦਰਸ਼ਨ ਕਰਾਉਂਦੀ ਹੈ ਆਤਮ ਧਿਆਨ ਧਰਾਉਂਦੀ ਹੈ ਉਹ ਪਰਲੋਕ ਨਾਲ ਕਨੈਕਸ਼ਨ ਜੋੜਦੀ ਹੈ ਉਹ ਸਿਫਤ ਸਲਾਹ ਹੈ ਜਿਹੜੀ ਦੂਜੀ ਹੈ ਉਹ ਕੀ ਦਿੰਦੀ ਹੈ ਉਹ ਪੁੱਤ ਧੀਆਂ ਦੇ ਵਰ ਦਿੰਦੀ ਹੈ ਦੋਲਦੀ ਹੈ ਉਹ ਪੁੱਤੀ ਕੰਢ ਪਵੇ ਸੰਸਾਰ ਸੰਸਾਰ ਨਾਲ ਜੋੜਦੀ ਹੈ ਸਿਫਤੀ ਕੰਢ ਪਵੇ
ਦਰਬਾਰ
ਇਹ ਦਰਬਾਰ ਨਾਲ ਜੋੜਦੀ ਹੈ ਉਹ ਦਰਬਾਰ ਨਾਲ ਜੋੜਨੀ ਹੈ ਸੰਸਾਰ ਨਾਲ ਜੋੜਨੀ ਹੈ ਸਿੱਖ ਸੰਸਾਰ ਨਾਲ ਜੁੜਿਆ ਖੜਾ ਸੰਸਾਰੀ ਆਦਮੀ ਹੈ ਇਸ ਕਰਕੇ ਗੁਰਬਾਣੀ ਨਾਲ ਕੋਈ ਮੇਲ ਨਹੀਂ ਭਗਤਾਂ ਤੇ ਸਹਿਸਾਰੀਆਂ ਸਿੱਖ ਦਾ ਸੰਸਾਰੀ ਬਣਿਆ ਖੜਾ ਸਿੱਖ ਹੈ ਹੀ ਨਹੀਂ ਸਿੱਖ ਸੰਸਾਰੀ ਨਹੀਂ ਹੁੰਦਾ ਜਿਹੜਾ ਸੰਸਾਰੀ ਹੈ ਉਹ ਸਿੱਖ ਨਹੀਂ ਹੁੰਦਾ ਜੇ ਸੰਸਾਰੀ ਹੈ ਤਾਂ ਸਿੱਖ ਨਹੀਂ ਕਿਉਂਕਿ ਗੁਰਮਤ ਦੀ ਸਿੱਖਿਆ ਸੰਸਾਰੀ ਸਿੱਖਿਆ ਨਹੀਂ ਹੈ ਗੁਰਬਾਣੀ ਦੀ ਸਿੱਖਿਆ ਸੰਸਾਰ ਨਾਲ ਤੋੜ ਕੇ ਦਰਬਾਰ ਨਾਲ ਜੋੜਦੀ ਹੈ ਜਿਹੜੀ ਮਨਮੁੱਖ ਦੀ ਸਿੱਖਿਆ ਸੰਸਾਰ ਨਾਲ ਜੋੜੀ ਰੱਖਦੀ ਹੈ ਦੁਰਮਤ ਦੀ ਸਿੱਖਿਆ ਜਿਹੜੀ ਮਨਮਤ ਦੀ ਸਿੱਖਿਆ ਉਹ ਗੁਰ ਕਾ ਸ਼ਬਦ ਰਤਨ ਹੈ ਸਤਿਗੁਰ ਦਾ ਉਪਦੇਸ਼ ਹੈ ਨਾ ਇਹ ਰਤਨ ਹੈ ਇਹਦੇ ਵਿੱਚ ਹੀਰੇ ਜੜੇ ਹੋਏ ਨੇ ਹੀਰੇ ਜਿੱਤੇ ਜੜਾਊ ਹੀਰੇ ਜਿਹੜੇ ਹੋਏ ਰਤਨ ਤਾਂ ਉਸ ਨੂੰ ਕਹਿੰਦੇ ਨੇ ਜਿਹਦਾ ਰੰਗ ਚੜ ਜਾਂਦਾ ਰਤਨ ਤਨ ਨੂੰ ਰੰਗ ਚੜਾਉਣ ਵਾਲਾ ਸੱਚ ਗੁਰ ਕਾ ਸ਼ਬਦ ਹੈ ਜਿਹੜਾ ਉਪਦੇਸ਼ ਹੈ ਸੱਚ ਹੈ ਸੱਚੀ ਬਾਣੀ ਹੈ ਸੱਚ ਦਾ ਰੰਗ ਚੜ ਜਾਂਦਾ ਇਹਦੇ ਨਾਲ ਹੀਰੇ ਜਿੱਤੀ ਜਾਓ ਜਿਹਦੇ ਵਿੱਚ ਹੀਰੇ ਜੜੇ ਹੋਏ ਨੇ ਹੀਰੇ ਕੀ ਨੇ ਹੀਰੇ ਜਿਹਨੇ ਗੁਲ ਨੇ ਹੀਰੇ ਨੇ ਸ਼ਬਦ ਗੁਣ ਗਾਇਨ ਹੈ ਜਿਹੜਾ ਇਹ ਗੁਣਾਂ ਦੇ ਧਾਰਨ ਕਰਨ ਦਾ ਉਪਦੇਸ਼ ਕਰਦਾ ਸੰਤੋਖੀ ਹੋ ਜਾਓ ਵੈਰ ਵਿਰੋਧ ਤਿਆਗ ਦਿਓ ਪਰਮੇਸ਼ਰ ਨਿਰਵੈਰ ਹੈ, ਤੁਸੀਂ ਵੈਰ ਵਿਰੋਧ ਕਿਸੇ ਨਾਲ ਕਰ ਨਹੀਂ ਸਕਦੇ, ਸਾਰਿਆਂ ਦੇ ਅੰਦਰ ਉਹੀ ਹੈ, ਇਹ ਜੜੇ ਹੋਏ ਨੇ ਹੀਰੇ, ਉਪਦੇਸ਼ ਵਿੱਚ ਹੀਰੇ ਜੜੇ ਹੋਏ ਨੇ। ਗੁਣਾਂ ਦਾ ਉਪਦੇਸ਼ ਕਰਦਾ, ਗੁਣ ਧਾਰਨ ਕਰੋ, ਔਗਣ ਤਿਆਗ ਦਿਓ, ਔਗਣ ਛੱਡ ਦਿਓ, ਔਗਣਾਂ ਨੂੰ ਕੱਢ ਕੱਢ ਕੇ ਨਾ ਉੱਥੇ ਗੁਣ ਜੜ ਦਿਓ, ਇਹ ਉਪਦੇਸ਼ ਹੈ ਸਤਿਗੁਰ ਦਾ। ਗੁਰਬਾਣੀ ਦਾ ਉਪਦੇਸ਼ ਕੀ ਹੈ? ਸੱਚ ਦਾ ਰੰਗ ਚਾੜਦਾ ਤੇ ਗੁਣ ਪੈਦਾ ਕਰਦਾ, ਗੁਣ ਪੈਦਾ ਕਰਦਾ, ਹੀਰੇ ਜਿੱਥੇ ਜੜਾਊ।
ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ।
ਇਹ ਸ਼ਬਦ ਰਤਨ ਜਿਹੜੇ ਮਨ ਦੇ ਵਿੱਚ ਲੱਗ ਜਾਵੇ ਨਾ, ਜਿਹੜਾ ਮਨ ਇਹਨੂੰ ਐਕਸੈਪਟ ਕਰ ਲਵੇ, ਜਿਹੜਾ ਮਨ ਇਹਨੂੰ ਮੰਨ ਲਵੇ, ਜਿਹੜੇ ਮਨ ਨੂੰ ਇਹ ਫਿੱਟ ਆ ਜਾਵੇ, ਮਿੱਠਾ ਲੱਗ ਜਾਵੇ, ਇਹ ਕੁਛ ਉਹਦੇ ਵਿੱਚ ਬਣ ਜਾਂਦਾ, ਇਹੋ ਹੋਆ ਸਮਾਓ। ਉਹ ਸਮਝ ਲਓ ਆਪਣੇ ਮੂਲ ਚ ਸਮਾ ਜਾਂਦਾ, ਉਹ ਸ਼ਬਦ ਵਿੱਚ ਸਮਾ ਜਾਂਦਾ, ਜਿਹੋ ਜਿਹਾ ਸ਼ਬਦ ਉਪਦੇਸ਼ ਕਰਦਾ ਉਹੋ ਜਿਹਾ ਹੀ ਬਣ ਜਾਂਦਾ। ਜਿਹੋ ਜਿਹਾ ਸ਼ਬਦ ਵਿੱਚ ਕਿਹਾ ਹੋਇਆ ਨਾ ਵੀ ਇਹੋ ਜਿਹਾ ਹੋਣਾ ਚਾਹੀਦਾ ਮਨ, ਇਹੋ ਜਿਹਾ ਹੀ ਬਣ ਜਾਂਦਾ, ਉਹੋ ਜਿਹਾ ਹੀ ਢਲ ਜਾਂਦਾ।
ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ।
ਜੇ ਸ਼ਬਦ ਦੇ ਨਾਲ ਮਨ ਮਿਲ ਜਾਵੇ, ਸ਼ਬਦ ਨਾਲ ਮਨ ਜੇ ਮਿਲ ਜਾਵੇ, ਸ਼ਬਦ ਨਾਲ ਮਿਲਿਆ ਰਹੇ ਹਰ ਵਕਤ, ਸ਼ਬਦ ਦਾ ਵਿਚਾਰ ਕਰਦਾ ਰਹੇ, ਸ਼ਬਦ ਦੇ ਨਾਲ ਜੁੜਿਆ ਰਹੇ ਮਨ, ਸੱਚੇ ਲਾਇਆ ਭਾਉ, ਤਾਂ ਸੱਚੇ ਦਾ ਸੱਚ ਦੀ ਭੁੱਖ ਲੱਗੀ ਆਉਂਦੀ ਉਹਨੂੰ। ਭਾਉ ਪ੍ਰੇਮ, ਪ੍ਰੇਮ ਵੀ ਹੁੰਦਾ, ਭੁੱਖ ਭੁੱਖ ਪ੍ਰੇਮ ਇੱਕੋ ਹੀ ਗੱਲ ਹੈ, ਭੁੱਖਰ ਪ੍ਰੇਮ ਇੱਕੋ ਹੀ ਗੱਲ ਹੈ। ਜਿਹਦੇ ਨਾਲ ਪ੍ਰੇਮ ਆ ਉਸੇ ਦੀ ਭੁੱਖ ਹੁੰਦੀ ਹੈ। ਸੱਚੇ ਲਾਇਆ ਭਾਉ, ਜੇ ਕਿਸੇ ਦਾ ਕੋਈ ਪ੍ਰੇਮੀ ਮਰ ਜਾਏ ਭੁੱਖ ਬੰਦ ਹੋ ਜਾਂਦੀ ਹੈ, ਸਰੀਰ ਦੀ ਭੁੱਖ ਨਹੀਂ ਲੱਗਦੀ, ਸਰੀਰ ਦੀ ਭੁੱਖ ਬੰਦ ਕਰਨ ਮਨ ਦੀ ਭੁੱਖ ਉਹ ਹੈ।
ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਭਜਾਏ,
ਜਿਸ ਆਪੇ ਹੀਰਾ ਰਤਨ ਆਪੇ, ਕੌਣ ਹੈ ਹੀਰਾ ਰਤਨ ਆਪੇ, ਇਹ ਗੱਲ ਹੈ। ਜਿਹੜਾ ਪਿੱਛੇ ਸ਼ਬਦ ਹੈ ਬਿਨਾਂ ਕੰਨਾਂ ਨੂੰ ਸੁਣਨ ਵਾਲਾ, ਉਹਦੀ ਗੱਲ ਹੈ, ਉਹ ਹੀਰਾ ਵੀ ਹੈ ਰਤਨ ਵੀ ਹੈ, ਜਿਹੜਾ ਸਾਜ ਸ਼ਬਦ ਹੈ, ਪਰ ਜਿਹੜੀ ਤੁਰਕੀ ਬਾਣੀ ਹੈ ਉਹ ਸ਼ਬਦ ਆ ਰਤਨ ਦੋਏ ਇਕੱਠੇ ਹੀ ਨੇ, ਇਹਦੇ ਕਿ ਹੀਰੇ ਜੜੇ ਹੋਏ ਨੇ, ਇਹ ਚ ਹੀਰੇ ਗੁਰਬਾਣੀ ਚ ਹੀਰੇ ਜੜੇ ਨੇ, ਉਹਦੇ ਜੜੇ ਨਹੀਂ ਹੋਏ, ਉਹ ਹੀਰਾ ਰਤਨ ਆਪੇ ਹੀ ਹੈ, ਸੋਝੀ ਹੈ ਉਹ ਸਿਰਫ ਗੱਲ ਗਿਆਨ ਵੀ ਦੇ ਤਾਂ ਕਿਵੇਂ ਗੱਲ ਕਹਿਣੀ ਹੈ ਇਹ ਵੀ ਵਿੱਚੇ ਹੈ ਉਹਦੇ, ਦੋਏ ਗੱਲਾਂ ਇੱਕੋ ਇੱਕੋ ਗੱਲ ਹੀ ਦੋਏ ਗੱਲਾਂ ਨੇ, ਕਿਵੇਂ ਕਿਸੇ ਨੂੰ ਬਿਆਨ ਕਰਨਾ ਇਹ ਵੀ ਉਹਦੇ ਚ ਗਿਆਨ ਹੈ। ਕੀ ਬਿਆਨ ਕਰਨਾ ਹੈ ਵੀ ਉਹਦੇ ਵਿੱਚ, ਉਹ ਹੀਰਾ ਰਤਨ ਇੱਕੋ ਹੀ ਹੈ।
ਜਿਸ ਨੂੰ ਦੇ ਬਜਾਏ ਆਪੇ
ਹੀਰਾ ਦੇ ਬਜਾਏ ਜਿਹਨੂੰ ਸਮਝ ਆ ਜਾਵੇ, ਇਹ ਗੱਲ ਇਹ ਗੱਲ ਸੋਚਦੀ ਹੈ, ਉਹ ਹੀਰਾ ਰਤਨ ਆਪੇ ਕਿਵੇਂ ਹੈ ਇਹ ਬੁੱਝਣ ਵਾਲੀ ਗੱਲ ਹੈ। ਜਿਹਨੂੰ ਉਹ ਸਮਰੱਥਾ ਦਿੰਦਾ ਨਾ, ਗਿਆਨ ਦਿੰਦਾ, ਉਹਨੂੰ ਗਿਆਨ, ਜਿਹਨੂੰ ਤਲਵਾਰ ਦਿੰਦਾ ਗਿਆਨ ਖੜਗ, ਉਹਨੂੰ ਤਲਵਾਰ ਚਲਾਉਣ ਦੀ ਸੋਝੀ ਵੀ ਨਾਲੇ ਦੇ ਦਿੰਦਾ, ਪਰ ਦੁਨੀਆਂ 'ਚ ਜੇ ਤਲਵਾਰ ਮਿਲ ਜਾਵੇ ਸੋਝੀ ਕਿਤੇ ਹੋਰ ਲੈਣੀ ਪੈਂਦੀ ਹੈ, ਦੁਨੀਆਂ 'ਚ ਕਿਤੇ ਬੰਦੂਕ ਮਿਲ ਜਾਵੇ ਚਲਾਉਣ ਦੀ ਸੋਝੀ ਹੋਰ ਕਿਤੋਂ ਲੈਣੀ ਪੈਂਦੀ, ਉੱਥੇ ਨਹੀਂ ਲੈਣੀ ਪੈਂਦੀ ਸੋਝੀ, ਸੋਝੀ ਨਾਲੇ ਆਉਂਦੀ ਹੈ ਉੱਥੇ ਵਿੱਚੇ, ਅੱਡ ਅੱਡ ਨਹੀਂ ਹੈ ਦੋਏ ਚੀਜ਼ਾਂ, ਗਿਆਨ ਖੜਗ ਵਰਤਣ ਦੀ ਸੋਝੀ ਉਹਦੇ ਨਾਲ ਹੀ ਹੁੰਦੀ ਹੈ, ਵਿੱਚੇ ਹੁੰਦੀ ਹੈ। ਦੁਨੀਆਂ ਦੇ ਵਿੱਚ ਜੇ ਕੋਈ ਹਥਿਆਰ ਲਈਏ ਤੇ ਚਲਾਉਣ ਦੀ ਸੋਝੀ ਅਲੱਗ ਹੈ, ਟੀਚਰ ਅਲੱਗ ਹੈ, ਉਹ ਬੰਦੂਕ ਬਣਾਉਣ ਵਾਲਾ ਅਲੱਗ ਹੈ, ਉਹਦੇ ਚਲਾਉਣ ਵਾਲਾ ਟੀਚਰ ਅਲੱਗ ਹੈ, ਇੱਥੇ ਨਹੀਂ ਅਲੱਗ, ਇੱਕੋ ਹੀ ਹੈ, ਇਕੱਠੀ ਹੋਈ ਹੈ ਨਾਲ ਹੀ। ਇਹ ਨਹੀਂ ਹੈ ਵੀ ਗਿਆਨ ਮਿਲ ਗਿਆ ਵਰਤਣਾ ਕਿਵੇਂ, ਉਹਨੂੰ ਫਿਰ ਬਾਅਦ ਚ ਪਤਾ ਲੱਗੂਗਾ, ਉਹਨੂੰ ਵਰਤਣ ਦੀ ਸੋਚੀ ਵੀ ਕਦੋਂ ਵਰਤਣਾ ਕਿਵੇਂ ਵਰਤਣਾ ਕਿਹੜੇ ਸਮੇਂ ਵਰਤਣਾ, ਉਹ ਸਾਰੀ ਸੋਚੀ ਵਿੱਚ ਹੁੰਦੀ ਹੈ। ਕਿਹੜੀ ਗੱਲ ਕਦੋਂ ਕਹਿਣੀ ਹੈ, ਕਦੋਂ ਨਹੀਂ ਕਹਿਣੀ, ਇੰਤਜ਼ਾਰ ਵੀ ਕਰਨਾ ਪੈਂਦਾ। ਇਸ ਕਰਕੇ ਕਾਹਲੀ ਨਹੀਂ ਕਰਦਾ, ਉਹ ਹੁਕਮ ਦੇ ਵਿੱਚ ਚੱਲਣਾ ਜਿਹੜਾ ਹੈਗਾ, ਬਸ ਜਦ ਉਹਦੀ ਆਗਿਆ ਹੁੰਦੀ ਹੈ ਜਦ ਵਰਤੀ ਜਾਂਦੀ ਹੈ, ਆਗਿਆ ਹੀ ਉਹਦੀ।
ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ।
ਕਹੇ ਨਾਨਕ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ। ਨਾਨਕ ਕਹਿੰਦੇ ਸ਼ਬਦ ਹੈ ਰਤਨ ਹੈ, ਹੀਰੇ ਚ ਜੜੇ ਹੋਏ। ਸੋ ਜੀ ਪਹਿਲਾਂ ਵੀ ਹੋ ਜਾਂਦੀ ਹੈ, ਹੋ ਜਾਂਦੀ ਰਹੀ ਹੈ, ਪਰ ਬੋਲੇ ਨਹੀਂ ਉਹਨਾਂ ਚਿਰ ਜਿੰਨਾ ਚਿਰ ਉਹਨਾਂ ਨੂੰ ਕਹਿ ਨਹੀਂ ਦਿੱਤਾ ਮਾਲਕ ਨੇ ਵੀ ਹੁਣ ਭਾਈ ਇਹ ਤੁਹਾਨੂੰ ਇਹ ਕਰੂਗਾ। ਜਦੋਂ ਅੰਗਦ ਨੇ ਕਹਿ ਦਿੱਤਾ ਗੁਰੂ ਅਮਰਦਾਸ ਨੂੰ ਵੀ ਹੁਣ ਤੋਂ ਇਹ ਨੇ, ਤਾਂ ਮੂੰਹ ਖੋਲਿਆ ਨੀ, ਮੂੰਹ ਨਹੀਂ ਖੋਲਿਆ ਉਹਨਾਂ ਚਿਰ, ਪਤਾ ਹੀ ਨਹੀਂ ਲੱਗਿਆ ਕਿਸੇ ਨੂੰ ਹੋਰ ਨੂੰ। ਅੰਗਦ ਜਾਣਦਾ ਸੀ, ਅਮਰਦਾਸ ਜਾਣਦਾ ਸੀ, ਦੂਜੇ ਨੂੰ ਕੋਈ ਨੀ ਪਤਾ ਕਿਸੇ ਨੂੰ ਕੀ ਗੱਲ ਹੈ। ਹੁਣ ਤਾਂ ਸਮਝ ਸੀ ਵੀ ਖਜ਼ਾਨਾ ਇਕੱਠਾ ਹੋਇਆ ਹੋਇਆ ਇੱਥੇ, ਦੂਜੇ ਨੂੰ ਕਿਸੇ ਨੂੰ ਨੀ ਪਤਾ ਲੱਗਿਆ। ਪਤਾ ਕਿਵੇਂ ਲੱਗਦਾ, ਨੀਵਾਂ ਹੀ ਆਪਣੇ ਆਪ ਨੂੰ ਇੰਨਾ ਕਰ ਲਿਆ ਕਿਸੇ ਨੂੰ ਪਤਾ ਹੀ ਨਾ ਲੱਗੇ। ਦੇਖਣ ਵਾਲਾ ਵੀ ਐਂ ਕਹਿੰਦਾ ਸੀ ਵੀ ਇਹ ਤਾਂ ਜੇ ਸਾਰਿਆਂ ਨੂੰ ਬੁੱਧੂ ਹੀ ਹੋਊਗਾ, ਘੜੇ ਪਾਣੀ ਦੇ ਇੰਨੀ ਉਮਰ ਦੇ ਵਿੱਚ ਚੱਕੀ ਹੁੰਦਾ, ਦੂਜਾ ਤਾਂ ਘੱਟ ਅਕਲ ਵਾਲਾ ਸਮਝਦਾ ਹੋਊਗਾ ਦੇਖਣ ਵਾਲਾ ਵੀ ਜਿਹਦੀ ਇੱਥੇ ਸਾਡੇ ਕੀ ਹੈ, ਜਿਹਦੇ ਕੋਲ ਥੋੜੀ ਅਕਲ ਜ਼ਿਆਦਾ ਉਹਦੀ ਕੰਮ ਘੱਟ ਕਰਦਾ, ਉਹ ਘਟੀਆ ਇਹ ਕਰਮਾਂ ਨੂੰ ਘਟੀਆ ਸਮਝਦਾ ਵੀ ਇਹ ਮੇਰੇ ਲਾਇਕ ਨਹੀਂ ਜੀ, ਕੋਈ ਹੋਰ ਕਰੇ ਕੰਮ। ਉੱਥੇ ਉਹ ਹੈ, ਉਹ ਉੱਥੇ ਕੀ ਸੀ, ਉੱਥੇ ਲੁਕੋ ਕੇ ਰੱਖਣ ਦਾ ਸਵਾਲ ਹੈ ਵੀ ਲੁਕੋ ਕੇ ਕਿਵੇਂ ਰੱਖੀਏ, ਦੂਏ ਨੂੰ ਸ਼ੱਕ ਨਾ ਹੋ ਜਾਵੇ। ਉੱਥੇ ਲੁਕੋ ਕੇ ਰੱਖਣ ਦਾ ਸਵਾਲ ਹੈ ਵੀ ਦੂਏ ਨੂੰ ਸ਼ੱਕ ਨਾ ਹੋ ਜਾਵੇ। ਪਰ ਨਿਵੇ ਸੋ ਗੌਰਾ ਹੋਏ, ਹੰਕਾਰ ਨਾ ਹੋ ਜਾਵੇ। ਸ਼ੱਕ ਤਾਂ ਚੱਲ ਹੋਵੇ, ਹੰਕਾਰ ਨਾ ਹੋ ਜਾਵੇ। ਸੰਸਾਰ ਇਹ ਖੇਡ ਨੂੰ ਨਹੀਂ ਜਾਣਦਾ, ਸੰਸਾਰ ਇਹ ਖੇਡ ਨਹੀਂ ਜਾਣਦਾ। ਸੰਸਾਰ ਦਾ ਜਿੰਨਾ ਗਿਆਨ ਹੋਈ ਜਾਂਦਾ ਉਹਨਾਂ ਹੰਕਾਰ ਨਾਲ ਦੀ ਨਾਲ ਵਧੀ ਜਾਂਦਾ। ਜਦ ਕੁਰਸੀ ਭਾਲਦਾ ਛੋਟੀ ਕੁਰਸੀ ਨੂੰ ਹੱਥ ਨਹੀਂ ਪਾਉਂਦਾ, ਫਿਰ ਵੱਡੀ ਨੂੰ ਭਾਲਦਾ, ਕਹਿੰਦਾ ਜੀ ਮੈਨੂੰ ਤਾਂ ਕੈਬਨਿਟ ਮਿਨਿਸਟਰੀ ਦਾ ਹੱਕ ਹੈ ਮੇਰਾ, ਦੋਈ ਨਹੀਂ ਮਾਰਣੀ। ਇਹ ਹੋਰ ਖੇਡ ਹੈ, ਹੋਰ ਖੇਡ ਹੈ।
ਸ਼ਿਵ ਸ਼ਕਤੀ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ।
ਸ਼ਿਵ ਸ਼ਕਤੀ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ। ਹੁਣ ਸ਼ਿਵ ਕੌਣ ਹੈ, ਸ਼ਕਤੀ ਕੀ ਹੈ, ਇਹ ਤਾਂ ਹੁਣ ਆਦ ਦੇ ਵਿੱਚ ਹੈ ਸ਼ਿਵ ਸ਼ਕਤੀ, ਇਹਨੂੰ ਕੱਢ ਦੋਗੇ ਇੱਥੋਂ, ਇਹ ਕਹਿੰਦੀ ਹੈ ਸ਼ਿਵ ਸ਼ਕਤੀ। ਸ਼ਿਵ ਤਾਂ ਫਿਰ ਉਹਨਾਂ ਦਾ ਦੇਹ ਸ਼ਿਵਾ ਵਰ ਮੋਹੇ, ਇਹੀ ਸ਼ਿਵ ਹੈ ਫਿਰ ਹੋਰ ਕਿਹੜਾ, ਸ਼ਿਵਾ ਸ਼ਕਤੀ ਦਾ ਨਾਮ ਹੀ ਹੈ, ਸ਼ਿਵਾ ਸ਼ਕਤੀ ਨੂੰ ਨਹੀਂ ਕਿਹਾ, ਸ਼ਿਵ ਦਾ ਹੀ ਨਾਮ ਸ਼ਿਵਾ ਹੈ, ਸ਼ਿਵਾ ਹੈ, ਓਮ ਨਮੋ ਸ਼ਿਵਾਇਆ ਕਹਿੰਦੇ ਨੇ, ਸ਼ਿਵ ਨੂੰ ਇਹ ਸ਼ਿਵਾਇਆ ਕਿਹਾ ਹੋਇਆ। ਸ਼ਿਵ ਸ਼ਕਤੀ ਆਪ ਉਪਾਇ ਕੇ ਕਰਤਾ ਆਪੇ, ਸ਼ਕਤੀ ਕੀ ਹੈ, ਉਹ ਸ਼ਕਤੀ ਦਾ ਭਗਉਤੀ ਹੈ, ਭਗਤ ਹੈ, ਉਹਨੇ ਆਪਣੀ ਸ਼ਕਤੀ ਪ੍ਰਗਟ ਕੀਤੀ ਹੈ ਸ਼ਿਵ ਨੇ, ਇਹ ਤਾਂ ਕੀਤੀ ਹੈ ਕੁਦਰਤ ਦੇ ਰੂਪ ਵਿੱਚ, ਸ਼ਕਤੀ ਪ੍ਰਗਟ ਵਿੱਚ ਕੁਦਰਤ ਹਰ ਪ੍ਰਭ ਵਸੇ ਜੀ, ਉਹ ਤਾਂ ਸਾਨੂੰ ਦੀਦੀ ਨਹੀਂ, ਅੱਖਾਂ ਦੇ ਸਾਹਮਣੇ ਹੈ ਨਹੀਂ, ਜਾਂ ਫਿਰ ਭਗਤ ਦੇ ਰੂਪ ਚ ਕੀਤੀ ਹੈ ਸ਼ਕਤੀ ਪ੍ਰਗਟ, ਸੱਚ ਦੇ ਰੂਪ ਚ, ਭਗਤ ਦੇ ਰੂਪ ਚ ਕੀਤੀ ਹੈ ਸ਼ਕਤੀ ਪ੍ਰਗਟ। ਇਹ ਸ਼ਕਤੀ ਕਿਉਂ ਹੈ, ਇਹ ਸ਼ਕਤੀ ਆਦਮੀ ਦੇ ਰੂਪ ਚ ਕਿਉਂ ਹੈ, ਹੋਰ ਜਾਤ ਜੂਤੀਆਂ ਦੇ ਰੂਪ ਚ ਕਿਉਂ ਨਹੀਂ, ਕਿਉਂਕਿ ਆਖਰੀ ਪੌੜੀ ਹੈ। ਇਹ ਸ਼ਕਤੀ ਨੂੰ ਪਾਵਰ ਹੈ ਕਿ ਇਹ ਜੇਲ ਦੇ ਵਿੱਚੋਂ ਕੱਢ ਕੇ ਨਾ ਇੱਥੋਂ ਸੱਚਖੰਡ ਪਹੁੰਚਾ ਦੇਣ ਦਾ, ਇਹਦੇ ਕੋਲ ਹੈ ਪਾਵਰ, ਪਰਮੇਸ਼ਰ ਦੀ ਪਾਵਰ ਹੈ, ਪਰਮੇਸ਼ਰ ਦੀ ਜੇਲ ਚ ਹੈ। ਛੱਡਣ ਦੀ ਪਾਵਰ ਕਿਹਦੇ ਕੋਲ, ਛੱਡਣ ਦੇ ਛੁਟਕਾਰੇ ਦੇ ਉਪਦੇਸ਼ ਦੀ ਪਾਵਰ ਕਿਹਦੇ ਕੋਲ ਹੈ, ਛੁਟਕਾਰਾ ਕਿਵੇਂ ਮਿਲੂਗਾ, ਮਸ਼ਵਰਾ ਕੌਣ ਦਊਗਾ? ਪਰਮੇਸ਼ਰ ਦੇ ਵੱਲੋਂ ਹੀ ਮਸ਼ਵਰਾ ਹੈ। ਛੁੱਟਣ ਦੀ ਵਿਧੀ ਹੈ, ਛੁੱਟਣ ਦੀ ਵਿਧੀ ਦੱਸਣ ਦੀ ਜਿਹੜੀ ਹੈ ਪਾਵਰ, ਇਹ ਭਗਵਤੀ ਭਗਤ ਕੋਲੇ ਹੈ। ਜੇਲ੍ਹ ਵੀ ਉਹਦੀ ਹੈ, ਉਹਦੀ ਜੇਲ੍ਹ ਚੋਂ ਕੱਢਣ ਦੀ ਵਿਧੀ ਜਿਹਨੇ ਦੱਸਣੀ ਹੈ, ਉਹਦੀ ਹੋਈ ਭਗਤ ਸ਼ਕਤੀ ਹੈ। ਅਸਲ ਚ ਸਭ ਤੋਂ ਵੱਡੀ ਸ਼ਕਤੀ ਹੈ, ਕਿਸੇ ਹੋਰ ਜੂਨ ਚ ਹੈ ਨਹੀਂ, ਕਿਸੇ ਹੋਰ ਜੂਨ ਦੇ ਵਿੱਚ ਤਾਂ ਇਹ ਸ਼ਕਤੀ ਹੈ ਉਹਦੀ। ਆਦਮੀ ਦੀ ਜੂਨ ਦੇ ਵਿੱਚ ਆ ਕੇ ਨਿਕਲਣਾ ਹੈ, ਜੇਲ੍ਹ ਚੋਂ ਹੋਰ ਤਾਂ ਨਿਕਲਣਾ ਨਹੀਂ। ਆਦਮੀ ਦੀ ਜੂਨ ਤੱਕ ਪਹੁੰਚਣ ਵਾਲੀਆਂ ਬੌਡੀਆਂ ਨੇ, ਬਾਕੀ ਜੂਨਾਂ ਆਦਮੀ ਦੀ ਜੂਨ ਤੱਕ ਪਹੁੰਚਣ ਵਾਲੀਆਂ ਪੌੜੀਆਂ ਨੇ। ਇਸ ਪੌੜੀ ਤੇ ਜੇ ਨਾ ਚੁੱਕੇ ਤਾਂ ਹੀ ਕਿਹਾ ਨਾ, ਪੌੜੀ ਤੇ ਆ ਗਿਆ ਨਾ, ਨਾਰਾ ਵਾਲੀ ਪੌੜੀ ਹੈ। ਇਸ ਪੌੜੀ ਤੇ ਜੇ ਨਾਰਾ ਨਾਰ ਨਹੀਂ ਹੈ, ਨਾਰ ਵਾਸਤੇ ਨਹੀਂ ਗਿਆ ਹੋਇਆ ਜੇ ਚੁੱਕੇ, ਨਾਰਾ ਹੈ ਤਾਂ ਨਾਰ ਵੀ ਹੈ ਨਾ, ਇਸ ਲਿੰਗ। ਪਰ ਵਿਦਵਾਨ ਕੀ ਜਾਣ ਵੀ ਨਾਰ ਕਿਉਂ ਕਿਹਾ, ਨਾਰ ਕਿਉਂ ਨਹੀਂ ਕਿਹਾ, ਇਹਨੂੰ ਕੀ ਪਤਾ ਇਸ ਗੱਲ ਦਾ, ਵੀ ਗੱਲ ਕੀ ਹੈ। ਇਹਦਾ ਘਰ ਦਿਮਾਗ ਨੇ ਵਿਦਵਾਨ, ਇਹਦਾ ਜਿਹੋ ਜਿਹਾ ਆਪ ਸੋਚਦੇ ਨੇ ਉਹੀ ਜੀ ਗੁਰਬਾਣੀ ਚਾਹੀਦੀ ਇਹਨਾਂ ਨੂੰ। ਇਹ ਤਾਂ ਆਪਣੇ ਮਤਲਬ ਆਪਣੇ ਦਿਮਾਗ ਮੁਤਾਬਕ ਗੁਰਬਾਣੀ ਨੂੰ ਘੜਨਾ ਚਾਹੁੰਦੇ ਨੇ ਵੀ ਘੜ ਲਈਏ ਅਸੀਂ ਇਹਨੂੰ। ਉਹ ਛੁੱਟਣਾ ਪਰਮੇਸ਼ਰ ਦੀ ਜੇਲ੍ਹ ਚੋਂ ਹੈ, ਤੁਹਾਡੀ ਮਰਜ਼ੀ ਨਾਲ ਛੁੱਟ ਜਾਓਗੇ ਤੁਸੀਂ, ਤੁਹਾਡੀ ਮਰਜ਼ੀ ਤਾਂ ਫਸਾਉਣ ਵਾਲੀ ਹੈ, ਸਾਡੀ ਸੋਚ ਤਾਂ ਫਸਾਉਣ ਵਾਲੀ ਹੈ। ਜੇ ਇਹਦੇ ਜੇ ਥੋੜਾ ਜਿਹਾ ਵੀ ਤੁਸੀਂ ਤਰਮੀਮ ਕਰ ਲਈ ਫਸੇ ਰਹਿ ਜਾਓਗੇ, ਇਹ ਜਿਹੜੀ ਤਰਮੀਮ ਕੀਤੀ ਜਾ ਸਕਦੀ ਕੋਈ ਵੀ, ਇਹ ਹੱਥਕੜੀ ਦੀ ਕੁੰਜੀ ਹੈ, ਕੁੰਜੀ ਸੰਤਨਤ ਦੀ ਨਹੀਂ। ਇਹ ਸੰਤਾਂ ਦੀ ਗੱਲ ਹੈ, ਵਿਦਵਾਨਾਂ ਦੀ ਗੱਲ ਨਹੀਂ ਹੈ, ਕ੍ਰਿਸਤੀ ਆਦਮੀਆਂ ਦੀ ਗੱਲ ਨਹੀਂ ਹੈ, ਇਹ ਤਾਂ ਗਾਹਾਂ ਦੀ ਗੱਲ ਹੈ। ਇਹ ਸੰਸਾਰੀ ਆਦਮੀ ਗੁਰਬਾਣੀ ਨੂੰ ਅਰਥਾ ਰਹੇ ਨਹੀਂ ਜੀ। ਹੁਣ 21ਵੀਂ ਸਦੀ ਆ ਗਈ, ਹੁਣ ਇਹਦੇ ਅਰਥ ਇਹ ਨਹੀਂ ਹੋ ਸਕਦੇ, ਹੁਣ ਬਦਲ ਲਓ, ਹੁਣ ਕੋਈ ਚਾਬੀ ਬਦਲ ਗਈ, ਜਿੱਦਾਂ ਬਦਲ ਗਿਆ, ਜਿੱਦਾਂ ਹੋਈ ਹੈ ਚਾਬੀ ਵੀ ਉਹੀ ਰਹੂ। ਇੱਕੀਵੀਂ ਸਦੀ ਜਿੱਦਾਂ ਬਦਲ ਗਏ ਫਿਰ ਤਾਂ ਚਾਬੀ ਬਦਲ ਜੂ, ਜੇ ਜਿੱਦਾਂ ਹੋਈ ਹੈ ਜੇੜ ਹੋਈ ਹੈ ਫਿਰ ਚਾਬੀ ਵੀ ਹੋਈ ਹੈ, ਚਾਬੀ ਚ ਨਹੀਂ ਬਦਲਿਆ ਜਾ ਸਕਦਾ। ਚਾਬੀ ਜਰਾ ਬਦਲ ਗਈ ਲੱਗਣੀ ਉਹਨੀ, ਚਾਬੀ ਉਹਨੀ ਲੱਗਦੀ ਹੁੰਦੀ ਜੇ ਜਰਾ ਬਦਲ ਬਦਲਾਓ ਕਰਦੀ ਹੈ ਚਾਬੀ ਚ, ਹੱਥਕੜੀ ਖੁੱਲਣੀ ਹੋਣੀ ਹੈ। ਇਹ ਕੀ ਜਾਣਨ, ਪਰ ਮੂਰਖ ਕੀ ਜਾਣ, ਇਹ ਤਾਂ ਮੂਰਖ ਨੇ, ਇਹ ਕੀ ਜਾਣਨ ਗੱਲ ਕੀ ਹੈ। ਸ਼ਿਵ ਸ਼ਕਤੀ ਆਪ ਉਪਾਏ ਕੇ ਕਰਤਾ, ਆਪੇ ਹੁਕਮ ਬਰਤਾ ਹੈ। ਸ਼ਿਵ ਲਫ਼ਜ਼ ਪਰਮੇਸ਼ਰ ਦੇ ਪ੍ਰਥਾਇਆ ਹੈ, ਉਹਨਾਂ ਦਾ ਸ਼ਿਵ ਕਿਸੇ ਹੋਰ ਦੇ ਪ੍ਰਥਾਇਓ, ਜਿਵੇਂ ਖਾਲਸਾ ਪਰਮੇਸ਼ਰ ਦੇ ਪ੍ਰਥਾਏ ਲਫ਼ਜ਼ ਆਇਆ ਹੋਇਆ, ਅਸੀਂ ਖਾਲਸਾ ਆਦਮੀ ਦੇ ਪ੍ਰਥਾਏ ਵਰਤਦੇ ਹਾਂ, ਵਰਤਦੇ ਹਾਂ ਇਵੇਂ ਉਹ ਆਦਮੀ ਦੇ ਪ੍ਰਥਾਏ ਉਹ ਵਰਤਣ ਲੱਗ ਗਏ। ਇਸੇ ਕਰਕੇ ਦਰੁਸਤੀ ਕੀਤੀ ਦਸਮ ਪਾਤਸ਼ਾਹ ਨੇ, ਕਹਿੰਦੇ ਮਹਾਂਦੇਵ ਕੋ ਕਹਿਤ ਸਦਾ ਸ਼ਿਵ, ਸਦਾ ਸ਼ਿਵ ਮਹਾਂਦੇਵ ਨੂੰ ਕਹਿਣ ਲੱਗ ਗਏ। ਮਹਾਂਦੇਵ ਇੱਕ ਦੇਵਤਿਆਂ ਦੇ ਵਿੱਚ ਜਿਹੜਾ ਲੀਡਰ ਸੀਗਾ, ਸਿਆਣਾ ਸੀਗਾ, ਬਜ਼ੁਰਗ ਸੀਗਾ, ਉਹਨੂੰ ਮਹਾਂਦੇਵ ਕਹਿਣ ਲੱਗ ਗਏ, ਜਿਵੇਂ ਸਾਡੇ ਜਥੇਦਾਰ ਅਸੀਂ ਬਣਾ ਲੈਂਦੇ ਸੀ ਸਿਆਣਿਆਂ ਨੂੰ, ਆਗੂ ਬਣਾ ਲੈਂਦੇ ਅਸੀਂ ਸਿਆਣਿਆਂ ਨੂੰ, ਘਰਾਂ 'ਚ ਵੀ ਸਿਆਣੇ ਆਗੂ ਹੁੰਦੇ, ਚਾਹੇ ਉਮਰ ਛੋਟੀ ਵੀ ਹੋਵੇ ਨਿਆਣੇ ਨੂੰ ਵੀ ਆਗੂ ਬਣਾ ਲਈਦਾ ਜੇ ਸਿਆਣਾ ਹੋਵੇ, ਘਰਾਂ 'ਚ ਬਣਾਉਂਦੇ ਹੀ ਨੇ ਸਿਆਣਪ ਦੀ ਗੱਲ। ਉਹ ਆਗੂ ਸੀ, ਉਹਨੂੰ ਸ਼ਿਵ ਕਹਿਣ ਲੱਗ ਗਏ, ਮਹਾਂਦੇਵ ਕੋ ਕਹਿ ਤਾਂ ਸਦਾ ਸ਼ਿਵ। ਹੁਣ ਇਹਨਾਂ ਨੇ ਮਹਾਂਦੇਵ ਨੂੰ ਸਦਾ ਸ਼ਿਵ ਕਹਿ ਲਿਆ, ਹੁਣ ਨਿਰੰਕਾਰ ਕਾ ਚਿਰਤ ਨਾ ਪਿਆ, ਨਿਰਾਕਾਰ ਦੀ ਇਹਨਾਂ ਨੇ ਖੋਜ ਛੱਡਤੀ, ਇਸ ਕਰਕੇ ਨਿਰਾਕਾਰ, ਉਹ ਨਿਰਾਕਾਰ ਹੈ ਅਸਲ ਚ ਸ਼ਿਵ। ਕਹਿਣ ਦਾ ਮਤਲਬ ਇਹ ਸੀਗਾ ਸ਼ਿਵ ਤਾਂ ਨਿਰਾਕਾਰ ਹੈ, ਜਿਹਨੂੰ ਨਿਰੰਕਾਰ ਕਹਿੰਦੇ ਆ ਸੱਚਖੰਡ ਵਸੇ ਨਿਰੰਕਾਰ, ਉਹ ਸ਼ਿਵ ਹੈ। ਇਹਨਾਂ ਨੇ ਆਦਮੀ ਨੂੰ ਬਣਾ ਲਿਆ, ਦੇਹ ਨੂੰ ਬਣਾ ਲਿਆ, ਦੇਹਧਾਰੀ ਨੂੰ ਬਣਾ ਲਿਆ, ਦੇਹਧਾਰੀ ਅੱਖਾਂ ਨੂੰ ਦੀਦ ਹੈ, ਇਹ ਗਲਤੀ ਤੇ ਹੋਈ ਹੈ। ਇਹ ਗਲਤੀ ਦਾ ਸੁਧਾਰ ਹੈ, ਗੁਰਬਾਣੀ ਕਰ ਰਹੀ ਹੈ, ਨਵਾਂ ਧਰਮ ਨਹੀਂ ਬਣਾ ਰਹੀ। ਜੇ ਗੱਡੀ ਲਈ ਤਾਂ ਉਤਰ ਜਾ, ਲਾਈਨ ਚ ਆ ਕੇ ਹੋਰ ਪਾਸੇ ਨਹੀਂ ਵਿਛਾਈ ਦੀ ਹੁੰਦੀ। ਜੇ ਲਾਈਨ ਇੱਧਰ ਉੱਧਰ ਹੋ ਜਾ, ਲਾਈਨ ਨੂੰ ਠੀਕ ਕਰ ਲਈਦਾ ਹੁੰਦਾ, ਡੱਬੇ ਚੱਕ ਕੇ ਫਿਰ ਉੱਤੇ ਰੱਖਦੀ ਨੇ। ਇਹ ਲਾਈਨ ਦਾ ਸੁਧਾਰ ਹੋ ਰਿਹਾ, ਨਵੀਂ ਲਾਈਨ ਨਹੀਂ ਵਿਛਾਈ ਜਾ ਰਹੀ। ਜਿਹਨੂੰ ਭੁਲੇਖਾ ਹੋਵੇ ਨਵੀਂ ਲਾਈਨ ਹੈ ਨਾ, ਪਾਗਲ ਨੇ। ਜਿੱਥੇ ਗੱਡੀ ਦਾ ਐਕਸੀਡੈਂਟ ਹੁੰਦਾ, ਲਾਈਨ ਵੀ ਇੱਧਰ ਉੱਧਰ ਹੋ ਜਾਂਦੀ ਹੁੰਦੀ ਹੈ, ਹੋਊਏ ਇੱਧਰ ਉੱਧਰ, ਉਹ ਲਾਈਨ ਉੱਥੋਂ ਠੀਕ ਕਰ ਦਿੰਦੇ ਨੇ ਉਹਨਾਂ ਤੋਂ, ਅੱਗੇ ਪਿੱਛੇ ਠੀਕ ਹੁੰਦੀ ਹੋਈ ਹੈ। ਹੁਣ ਜਿੰਨਾ ਕਾ ਫਰਕ ਪਿਆ ਹੋਇਆ ਰਣਜੀਤ ਸਿੰਘ ਦੇ ਬਾਅਦ ਦਾ, ਜਾਂ ਬੰਦੇ ਬਹਾਦਰ ਦੇ ਬਾਅਦ ਦਾ, ਥੋੜਾ ਜਿਹਾ ਅਰਥਾਂ ਉਰਥਾਂ ਦੇ ਵਿੱਚ, ਇਹ ਠੀਕ ਹੋ ਜਾਊਗਾ। ਅੱਗੇ ਪਿੱਛੇ ਠੀਕ ਹੀ ਹੈ, ਅੱਗੇ ਪਿੱਛੇ ਤਾਂ ਠੀਕ ਹੀ ਹੈ, ਦੁਨੀਆਂ ਬਣਦੀ ਹੋਈ ਹੈ, ਉਹ ਬਣਦੀ ਹੋਈ ਆ ਵੀ ਮਰਦਾ ਨੀ, ਜੰਮਦਾ ਨੀ, ਇਹ ਹੈ ਉਹ ਹੈ, ਕੈਫਲਾ ਤਾਂ ਸਾਰੇ ਬਣਦੇ ਹੀ ਆਪਾਂ। ਅਰੇ ਅਰਥਾਂ ਦੇ ਨਾਲ ਅਰਥ ਠੀਕ ਕਰ ਲਾਂਗੇ, ਲਾਈਨ ਫਿਰ ਚੱਲ ਪਊਗੀ। ਨਵੀਂ ਲਾਈਨ ਨਹੀਂ ਵਿਛਾ ਰਹੀ, ਨਵਾਂ ਮਾਰਗ ਨਹੀਂ ਹੈ ਕੋਈ, ਪੰਥ ਚਲਾਵਣ ਦੀ ਗੱਲ ਵੀ ਨਵਾਂ ਮਾਰਗ ਨਹੀਂ ਹੈ, ਪੰਥ ਚਲਾਵਣ ਦੀ ਗੱਲ ਨਵਾਂ ਮਾਰਗ ਨਹੀਂ ਹੈ। ਮਤਲਬ ਇਹ ਰਸਤਾ ਹਰ ਵਕਤ ਚੱਲਦਾ ਰਹੇ, ਇਹ ਹਰ ਵਕਤ ਨਹੀਂ ਸੀ ਚੱਲਦਾ। ਭਗਤ ਪ੍ਰਗਟ ਹੁੰਦੇ ਸੀ, ਜਿਵੇਂ ਰਾਜਸਥਾਨ ਚ ਅੱਗੇ ਲਾਈਨਾਂ ਬਲੌਕ ਹੋ ਜਾਂਦੀਆਂ ਸੀ, ਬਹੁਤ ਜਗ੍ਹਾ ਰੇਤਾ ਹੁੰਦਾ ਸੀ, ਹੁਣ ਵੀ ਹੈਗਾ। ਚੱਲ ਤੇਜ਼ ਹਵਾ ਚੱਲਦੀ ਹੈ ਪੁਰੇ ਦੀ, ਉਹ ਰੇਤਾ ਉੱਡ ਕੇ ਲਾਈਨ ਤੇ ਆ ਜਾਂਦਾ, ਲਾਈਨ ਢੱਕੀ ਜਾਂਦੀ ਹੈ, ਤਾਂ ਲਾਈਨ ਤੇ ਰੇਤਾ ਭਰੇ ਕਰ ਦਿੰਦੇ ਨੇ, ਗੱਡੀ ਲੰਘ ਜਾਂਦੀ ਹੈ। ਏਦਾਂ ਇਹਦੇ ਤੇ ਰੇਤਾ ਆ ਜਾਂਦਾ ਹੁੰਦਾ। ਜਿਹੜਾ ਪ੍ਰਚਾਰ ਹੈ ਨਾ, ਕੂੜ ਪ੍ਰਚਾਰ, ਕੂੜ ਪ੍ਰਚਾਰ ਦੀ ਹਵਾ ਨਾਲ ਰੇਤਾ ਆ ਜਾਂਦਾ, ਇੱਥੇ ਲਾਈਨ ਢੱਕੀ ਜਾਂਦੀ ਹੈ, ਉਹਨਾਂ ਥਾਂ ਤੇ ਲਾਈਨ ਦੀਦੀ ਨੀ, ਹੁਣ ਗੱਡੀ ਆਵੇ ਕਿਵੇਂ। ਬਸ ਉਹ ਇੱਧਰ ਉੱਧਰ ਰੇਤਾ ਕੀਤਾ, ਲਾਈਨ ਦਿਖਣ ਲੱਗ ਗਈ, ਗੱਡੀ ਲੰਘੀ, ਇੰਨਾ ਕੁ ਕੁਛ ਕਰਨਾ ਪੈਂਦਾ ਸੀ। ਹੁਣ ਇਹ ਆ ਵੀ ਲਾਈਨ ਦਿਖਦੀ ਹੋ ਰਹੇ, ਲਾਈਨ ਦਿਖਦੀ ਰਹੇ, ਲਾਈਨ ਇਹਦੇ ਕੀਤੀ ਹੋਈ ਹੈ ਨਾ, ਨਕਸ਼ਾ ਦਿੱਤਾ ਹੋਇਆ ਨਾ ਗੁਰਬਾਣੀ ਚ, ਨਕਸ਼ਾ ਲਾਈਨ ਦਾ ਹੈਗਾ। ਉਹ ਕਹਿੰਦੇ ਜੇ ਇੱਧਰ ਉੱਧਰ ਹੋ ਵੀ ਜਾਊ ਤਾਂ ਰੇਤਾ ਰੂਤਾ ਇੱਧਰ ਉੱਧਰ ਕਰ ਲਿਆ ਕਰਨਗੇ। ਬੁੱਧੀ ਤਾਂ ਫੇਰ ਵੀ ਰਹਿੰਦੀ ਹੈ, ਪਰ ਛੇਤੀ ਉਹ ਹੋ ਜਾਂਦੀ ਹੈ ਫਿਰ, ਤੇ ਨਕਸ਼ਾ ਨੁਕਸ਼ਾ ਬਣਿਆ ਹੁੰਦਾ, ਸਾਰਾ ਪਤਾ ਹੁੰਦਾ ਨਾ, ਇੱਧਰ ਲਾਈਨ ਠੀਕ ਹੈ, ਇੱਧਰ ਠੀਕ ਹੈ, ਫਿਰ ਛੇਤੀ ਉਹ ਬਣ ਜਾਂਦੀ ਹੈ। ਇਹ ਪੰਥ ਲਾਈਨ ਹਟਾਉਣ ਵਾਲੇ ਲਾਈਨ ਦੇ ਰਖਵਾਲ, ਕੋਈ ਲਾਈਨ ਪੁੱਟ ਕੇ ਨਾ ਲੈ ਜਾਵੇ, ਪੰਥ ਦਾ ਮਤਲਬ ਪੁੱਟ ਕੇ ਨਾ ਲੈ ਜਾਵੇ ਕੋਈ ਲਾਈਨ, ਇਹ ਗੁਰਬਾਣੀ ਨੂੰ ਨਾ ਖਤਮ ਕਰ ਦੇਵੇ। ਇਹ ਜਿਹੜੀ ਗੁਰਬਾਣੀ ਲਿਖ ਕੇ ਆਈ ਹੋਈ ਹੈ, ਇਹ ਲਿਖਤਾਂ ਸਾਡੇ ਕੋਲ ਰਹਿ ਜਾਣੇ, ਲਾਈਨ ਰਹਿ ਜਾਵੇ, ਰੇਤਾ ਜਿੰਨਾ ਵਰਹੀ ਆ ਜਾਵੇ, ਉਹ ਥੱਲੇ ਵਿੱਚ ਲਿਖਿਆ ਹੈ ਸਭ ਕੁਛ, ਉਹ ਖੋਜ ਦੇ ਵਿੱਚ ਫਿਰ ਅਸੀਂ ਲੱਭ ਲੈਣਾ ਕੀ ਹੈ ਕਿੱਥੇ ਆ ਲਾਈਨ। ਦੋਵੇਂ ਸਿਰਾਂ ਦਾ ਦੀਦੇ ਹੀ ਨੇ, ਉਤਲਾ ਉਤਲਾ, ਉਹ ਸੌਖਾ ਹੈ ਕੰਮ, ਇਹ ਆ ਪੰਥ ਚਲਾਇਆ, ਪੰਥ ਦਾ ਝੰਡਾ ਵਰਦਾਰ ਹੈ ਇਸ ਲਾਈਨ ਦਾ, ਚਾਹੇ ਉਹਨੂੰ ਗਿਆਨ ਹੈ ਚਾਹੇ ਨਹੀਂ ਹੈ। ਇੱਕ ਗੱਲ ਖਾਤਰ ਤਾਂ ਸਾਰੇ ਲੜਦੇ ਨੇ ਨਾ, ਸਿੱਖ ਚਾਹੇ, ਚਲੋ ਅਸੀਂ ਕਦੇ ਕਹਿੰਦੇ ਵੀ ਸਿੱਖ ਨਹੀਂ ਹੈ ਉਹ ਹੈ, ਇਹ ਗੱਲ ਵੀ ਇੱਕ ਅੱਖਰ ਵੀ ਜੋ ਘਟਾ ਵਧਾ ਨਹੀਂ ਸਕਦਾ ਕੋਈ, ਇਸ ਗੱਲ ਖਾਤਰ ਤਾਂ ਸਾਰੇ ਇੱਕ ਮਤ ਨੇ ਨਾ। ਗੁਰਬਾਣੀ ਜੋ ਇੱਕ ਅੱਖਰ ਇੱਧਰ ਉੱਧਰ ਨਹੀਂ ਹੋ ਸਕਦਾ, ਨਾ ਦਸਵਾਂ ਚੋ ਹੋ ਸਕਦਾ, ਨਾ ਇਹ ਜੋ ਹੋ ਸਕਦਾ, ਦੋਹਾਂ ਚੋ ਨਹੀਂ ਹੋ ਸਕਦਾ, ਉਹ ਦੋਹਾਂ ਚੋ ਨਹੀਂ ਸਕਦਾ। ਖਾਲਸਾ ਜਿਹੜਾ ਦੋਹਾਂ ਗ੍ਰੰਥਾਂ ਦੇ ਵਿੱਚੋਂ ਬਣਿਆ ਹੈ, ਮਿਲ ਕੇ ਪੌੜ ਦੋਹਾਂ ਗ੍ਰੰਥਾਂ ਦੀ ਮਿਕਸਚਰ ਹੈ, ਪਹਿਲਾਂ ਸਿੱਖ ਨੇ, ਸੰਗਤ ਹੈ, ਫਿਰ ਖਾਲਸਾ। ਖਾਲਸੇ ਦਾ ਮਤਲਬ ਦੋਹਾਂ ਗ੍ਰੰਥਾਂ ਵਿੱਚੋਂ, ਖਾਲਸਾ ਇਕੱਲੇ ਗ੍ਰੰਥ ਦੀ ਉਪਜ ਨਹੀਂ, ਇਕੱਲੇ ਗ੍ਰੰਥ ਦੀ ਉਪਜ ਖਾਲਸਾ ਦੀ, ਖਾਲਸਾ ਝੰਡਾ ਵਰਦਾਰ ਹੈ, ਪਹਿਲਾਂ ਝੰਡਾ ਵਰਦਾਰ ਨਹੀਂ ਹੈ ਕੋਈ, ਭਗਤਾਂ ਨੇ ਕੋਈ ਝੰਡਾ ਵਰਦਾਰ ਨਹੀਂ ਥਾਪਿਆ, ਦਸਮ ਪਾਤਸ਼ਾਹ ਨੇ ਝੰਡਾ ਵਰਦਾਰ ਥਾਪੇ ਨੇ ਪੰਜ, ਉਹ ਪੰਜ ਝੰਡਾ ਲੈ ਕੇ ਚੱਲਣਗੇ, ਆ ਨਿਸ਼ਾਨ ਨੀ ਸਾਡੇ, ਇਹ ਕੀ ਹੈ ਨਿਸ਼ਾਨ, ਤੁਹਾਨੂੰ ਦਸਮ ਪਾਤਸ਼ਾਹ ਦੀ ਦੇਣ,